Satnam Sadvaguru Nanak Neech Kahe Vichar Varya Na Jama Ek Var Jo Tud Paave साई पलीकार तू सदा सलामत निरंकार जो तुद पावे साई पलीकार तू सदा सलामत निरंकार। वाहिगुरु जी का खालसा, वाहिगुरु जी की फतेह। परम सत्कार योग साध संगत जीओ, साहिब श्री गुरु नानक देव जी महाराज जपजी दियां इन्हां पौड़ियां अंदर उन्हां मनुखां दी गल करदे हन जिन्हां नूं सतगुरु जी ने पंच आख्या है, ते फिर उन्हां मनुखां दी दृष्टि, उन्हां दे अंदर जो भाव है परमात्मा संबंधी, कादर संबंधी, उहदी कुदरत बारे, उहदा अहसास सानूं दिवाया। चाहुंदे असीं वी आं वी भगत होईए, ज्ञानी होईए, महापुरख होईए, संत बणीए। चाहुंदे आं असीं वी सानूं वी कोई इस तरह कवे, ते दिखावे मात्र बहुत कुछ कर लैंदे आं, लोकी कहण वी लग पैंदे आ, पर अंदर दी गल उह नहीं बणदी। ਇਸ ਲਈ ਗੁਰੂ ਸਾਹਿਬ ਨੇ ਜਿਹੜੀ ਪੰਚ ਦੀ ਅੰਤਰ ਦ੍ਰਿਸ਼ਟੀ ਹੈ, ਸ੍ਰੇਸ਼ਟ ਪੁਰਸ਼ ਦੀ ਜਿਹੜੀ ਅੰਤਰ ਵਿਚਾਰਧਾਰਾ ਹੈ, ਉਹ ਸਾਡੇ ਨਾਲ ਸਾਂਝੀ ਕੀਤੀ ਹੈ। ਅਸੀਂ ਬੰਦੇ ਨੂੰ ਸਿਰਫ ਬਾਹਰੋਂ ਦੇਖਦੇ ਹਾਂ ਅਤੇ ਚੰਗਾ ਮਾੜਾ ਪ੍ਰਭਾਵ ਕਬੂਲ ਕਰ ਲੈਂਦੇ ਹਾਂ, ਉਹਦੇ ਅੰਦਰ ਕੀ ਹੈ ਇਹਦਾ ਬਹੁਤ ਘੱਟ ਪਤਾ ਲੱਗਦਾ। ਇਸੇ ਕਰਕੇ ਗੁਰੂ ਸਾਹਿਬ ਨੇ ਲਫ਼ਜ਼ ਵਰਤੇ ਨੇ ਗੁਰਮੁਖ, ਪੰਚ, ਸੰਤ, ਬੜੇ ਕਿ ਲਫ਼ਜ਼ ਨੇ, ਪਰ ਇਹਨਾਂ ਦਾ ਲਿਬਾਸ, ਡਰੈਸ, ਪਹਿਰਾਵਾ, ਭੇਖ, ਆਊਟਲੁੱਕ ਕੋਈ ਨਹੀਂ ਦਿੱਤੀ, ਤਾਂ ਕਿ ਅਸੀਂ ਇਹ ਨਿਰਣਾ ਨਾ ਕਰ ਸਕੀਏ ਕਿ ਲਿਬਾਸ ਤੋਂ, ਭੇਖ ਤੋਂ, ਡਰੈਸ ਤੋਂ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਹੁੰਦਾ ਹੈ। ਅੰਦਰ ਦੀ ਗੱਲ ਕੀਤੀ ਹੈ ਤਾਂ ਕਿ ਮਨੁੱਖ ਬਾਹਰ ਨੂੰ ਛੱਡ ਕੇ ਅੰਦਰ ਵੱਲ ਝਾਤੀ ਮਾਰਨ ਦੀ ਕੋਸ਼ਿਸ਼ ਕਰੇ, ਅਤੇ ਆਪਣੇ ਆਪ 'ਤੇ ਵੀ ਬਾਹਰੋਂ ਹੀ ਨਹੀਂ ਅੰਦਰੋਂ ਪੜਚੋਲ ਕਰੇ ਵੀ ਮੈਂ ਅੰਦਰੋਂ ਕੀ ਹਾਂ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਇੱਥੋਂ ਦਾ ਤੁਸੀਂ ਕਹਿ ਦਿੱਤਾ, ਕਹਿਣ ਲੱਗੇ ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਤਾਂ ਖੈਰ ਸਤਿਗੁਰੂ ਜੀ ਨੇ ਅੱਜ ਦੀ ਜਿਹੜੀ ਪੌੜੀ ਹੈ ਉਹਦੇ ਅੰਦਰ ਐਸੇ ਮਨੁੱਖਾਂ ਦੀ, ਐਸੀ ਰਚਨਾ ਦੀ ਚਰਚਾ ਕੀਤੀ ਹੈ ਜਿਹਦੇ ਸੰਬੰਧ ਵਿੱਚ ਮਨੁੱਖ ਬੜਾ ਦੁਬਿਧਾ ਵਿੱਚ ਹੈ। ਸਤਿਗੁਰੂ ਇਸ ਪੌੜੀ ਅੰਦਰ ਕਹਿ ਰਹੇ ਨੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜ਼ੋਰ। ਇਹ ਸਾਰੀ ਪੌੜੀ ਦਾ ਵਿਸਥਾਰ ਕਰਾਂਗੇ ਕਿ ਬੰਦਾ ਕਹਿੰਦਾ ਵੀ ਪਰਮਾਤਮਾ ਦੀ ਰਚਨਾ ਦੇ ਅੰਦਰ ਇਹ ਤਾਂ ਵਧੀਆ ਪਰਮਾਤਮਾ ਹੈ, ਇਹਦਾ ਚੰਗਾ ਹੈ, ਅਤੇ ਉਹਨੇ ਇਹ ਰਚਨਾ ਕਿਸ ਤਰ੍ਹਾਂ ਦੀ ਬਣਾ ਦਿੱਤੀ ਹੈ ਵੀ ਇਸ ਤਰ੍ਹਾਂ ਦੇ ਚੋਰ ਬਣਾ ਦਿੱਤੇ, ਹਰਾਮਖੋਰ ਬਣਾ ਦਿੱਤੇ, ਬਾਲ ਵੱਢਣ ਵਾਲੇ ਬਣਾ ਦਿੱਤੇ, ਨਿੰਦਕ ਬਣਾ ਦਿੱਤੇ। ਇਹ ਕੀ ਕੀਤਾ ਉਹਨੇ? ਇਹ ਚੰਗਾ ਬਣਾਉਂਦਿਆਂ ਵਧੀਆ ਬਣਾਉਂਦਿਆਂ ਇਹ ਵਿੱਚ ਕੁਰੂਪ ਅਤੇ ਵਿਕਰਤ ਲੋਕ ਕਿੱਥੋਂ ਪੈਦਾ ਕਰ ਦਿੱਤੇ ਨੇ? ਜਿੰਨਾ ਚਿਰ ਮਨੁੱਖ ਇਸ ਗੱਲ ਨੂੰ ਇਹੋ ਸਮਝੇਗਾ ਵੀ ਇਹ ਰਚਨਾ ਕਿਸੇ ਹੋਰ ਦੀ ਆ, ਪਰਮਾਤਮਾ ਇਹਦੀ ਸੋਹਣੀ ਸ੍ਰਿਸ਼ਟੀ ਵਿੱਚ ਇਹੋ ਜਿਹੀਆਂ ਕੁਝ ਜਿਹੀਆਂ ਚੀਜ਼ਾਂ ਕਾਹਨੂੰ ਬਣਾਉਂਦਾ, ਇਹ ਕਿਸੇ ਹੋਰ ਨੇ ਬਣਾਈਆਂ ਹੋਣੀਆਂ ਨੇ, ਉਹਨਾਂ ਚਿਰ ਮਨੁੱਖ ਪਰਮਾਤਮਾ ਦੇ ਉੱਤੇ ਇਤਕਾਦ ਨਹੀਂ ਕਰ ਸਕਦਾ। ਹੁਣੇ ਅਸੀਂ ਕੀਰਤਨ ਵਿੱਚ ਸ਼ਬਦ ਸੁਣਿਆ ਕਬੀਰ ਜੀ ਦਾ, ਕਬੀਰ ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ। ਸਾਡੀ ਦ੍ਰਿਸ਼ਟੀ ਇਹ ਨਹੀਂ ਹੋ ਸਕਦੀ, ਲੇਕਿਨ ਕਬੀਰ ਦੀ ਦ੍ਰਿਸ਼ਟੀ ਇਹ ਹੈ, ਭਗਤ ਦੀ, ਪੰਚ ਮਨੁੱਖ ਦੀ ਦ੍ਰਿਸ਼ਟੀ ਇਹ ਹੈ ਕਿ ਇੱਕ ਮਿੱਟੀ ਤੋਂ ਹੀ ਉਸਨੇ ਸਾਰਾ ਕੁਝ ਬਣਾਇਆ। ਕੁਮਾਰ ਹੈ, ਮਿੱਟੀ ਗੋਂਦਾ ਹੈ ਅਤੇ ਉਸੇ ਮਿੱਟੀ ਤੋਂ ਹਾਥੀ ਬਣਾ ਦਿੰਦਾ, ਉਸੇ ਤੋਂ ਚੂਹਾ ਬਣਾ ਦਿੰਦਾ, उसे तो ही किसी देवते अवतार की मूर्ति खड़ी कर दै देखे मैं करना उसे तो कई बार वो काल की मूर्ति बना कई बार मौत की मूर्ति बना मिट्टी उ है चोर बंदे दे बॉडी का फिजिकल स्ट्रक्चर का एनालिसिस किया जाए तो भी वह कुछ मिलेगा मटीरियल सारा वे भी वह मिलेगा तो एक साध के शरीर का एनालिसिस करो वे भी वह कुछ मिलेगा। इस वास्ते ये गल नहीं है कि परमात्मा ने यह चीज़ा कोई वक्री वक्री वस्तु वक्री वक्रे पदार्थों तो बनाई हैं उन्हें तो पंच तत् कर सारी सृष्टि साजी है। एक मैं वार्ता पढ़ी है इस तरह जिक्र मिलता ना आम अभी शैतान का नाँ सुनते हैं शैतान भी लोगों को कहते हैं कलयुग भी कहते हैं बड़े नाँ रखे ने वक् वक् बोलियों में वक् वक् मत मतांतरों में वो नाँ मनुखों ने पाए ने। तो मैं कहानी पढ़ी आम कहानी यह है भी जिस वेले परमात्मा ने रचना बनाई तो बंदा बनाया सब तो अखीर के ये वधिया चीज़ सब तो लास्ट तो सारे देवत्यां नूं कहा भी इहनूं तुसीं मत्था टेको नमस्कार करो तो कहिंदे ने सारे ने परमात्मा का हुक्म मान लिया रब की गल मान ली मत्था टेक दिता पर एक जिहड़ा सी ना उहने इनकार कर दिता उहने आखिया नहीं क्योंकि वह समझता सी उन्हें ख्याल किया भी मैं भी बड़ा श्रेष्ठ बनाया गया तो मैं ये क्यों चुका मैं तो देवता वा उहदे इनकार ने शैतान पैदा किया। शैतानी उदो पैदा होंदी है ये कहानी बड़ी रहस्यमई है लोग इन इउं पेश करते ने कि शायद रब ने पहलों शैतान बनाया होया सी ते उसने इनकार कर दिता मनुख नूं मत्था टेकण तो पर कहानी का रहस्य पढ़दिआं इस गल का पता लग्या भी कहानी असल विच इस वास्ते नहीं कही गई कहानी इसलिए कही गई है कि जिहड़ा मनुख कादर की कुदरत दे किसी करिश्मे तो भी इनकारी है वह शैतान है क्योंकि वह उसनू नहीं मनदा उहदी किरत ते किंतु करदा। इसलिए सतगुरु सच्चे पातशाह कहिंदे ने देखो भाई ये जिहड़ी परमात्मा की बेअंत रचना है ना उहदे उत्तों सदके जाना कुरबान जाना उहदी वडियाई करनी उहदी रचना दे गुण गाउणे ये तां ही संभावित हो सकणगे जे असीं जिहड़े लोग माड़े गिणदे हां असीं उहनां नूं भी उस वाहिगुरू अकाल पुरख की रचना का भाग मन्नांगे तां भी इहदी उहदी रचना है। गुरु साहब ने किधरे भी बाणी विच इह गल नहीं कही भी ये माड़ी माड़ी जिहड़ी रचना है किसी होर ने बनाई है रब ने नहीं बनाई ते असीं अजे तक इन्ना विश्वास नहीं कर सके भी सारा कुछ परमात्मा ने बनाया ते फिर परमात्मा की बंदगी का तो सवाल ही बड़ा दूर है जदों असीं उहदी किरत ते ही विश्वास नहीं कर रहे तो ये यकीन ही नहीं रखते कि सारी कायनात आ वो करता है तो फिर वो संबंधी किस तरह गल हो सकती है। इतों तक ये पौड़ी काफ़ी अरसा होया इसका कीर्तन करद्या प्रमाण कर देंद्या एक बहुत प्रसिद्ध विद्वान ने इतों तक गल कही भी गुरु साहब ने लिखिया नानक नीच कह विचाए अर्थ करद्या उस मनुख ने गल कही भी नानक खे नीचा की विचार कहता है हुण ये अर्थ गलत हन नीच जिहड़ा है लफ़ज़ गुरु नानक साहब ने अपने लिए वरत्या निमाणा जिस तरह गुरु साहब ने वरत्या ना कुदरत कवण पे मेरी की ताकत है इहो समझो भी उसे दा अर्थ कीता है नानक नीच कह विचार भी निमाणा नानक ये विचार कहिंदा है कि वारिया ना जावां एक बार गल ते ओही सी लेकिन मनुख नूं लफ़ज़ां दी कई बार समझ नहीं पैंदी ते गुरबाणी दे व्याकरण नूं ये भाषा के सिस्टम में जिन्ना चर मनुख नहीं समझदा वो ये अर्थ करेगा तो सिद्धांतिक तौर पर यह अर्थ गलत हो जाएगा क्योंकि गुरु नानक साहब के बनाए हुए ये नीच नहीं हैं या गुरु नानक साहब ने इन वास्ते को नीचा का सर्टिफिकेट नहीं दिता। गुरु नानक तो बहुत उच्ची गल करते हैं सारी बाणी माफ करना जिन्ना चर असी समुची बाणी चंगी तरह नहीं समझते असं बाणी संबंधी कोई गल ठीक नहीं कर सकेंगे बाणी के अंदर तीन चीज़ा बड़िया सूक्ष्म ने किन्ने फाइन आर्ट्स ने एक तो ये अंदर फलसफा है जिन्होंने असी दर्शन कहने शास्त्र कहने फिलोसफी कहने गैर गंभीर ज्ञान कहने दूसरा ये अंदर कविता है तीसरा ये अंदर संगीत है इतने फाइन आर्ट्स ने और जोड़े लोग कोमल कला के संबंध में जानकारी रखते हैं उन्होंने पता है कि कोई भी मनुख एक फाइन आर्ट में भी सारी जिंदगी प्रवीण नहीं होता बड़ी मुश्किल होंगी फिर भी कहता भी आ पहलू ये रह गया इन्ना कि मैं पता लगे फाइन आर्ट्स का मसला यहो जिहा ते गुरबाणी के अंदर किन्नी चीज़ा बड़िया सम्मिलित कीतियां गई ते कोई बंदा ऐसे उठ के सुपने च आखे भी हुण मैनूं सारा पता लग गया सवाए मूर्खता दे और कुछ नहीं होएगा ਇਸ ਲਈ ਬਾਣੀ ਨੂੰ ਸਮਝਣ ਲਈ ਬਹੁਤ ਗਹਿਰਾਈ ਵਿੱਚ ਜਾਣ ਦੀ ਲੋੜ ਹੈ। ਹੁਣ ਸਤਿਗੁਰੂ ਕਹਿੰਦੇ ਨੇ, ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕਹਿ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੇ ਨਦਰ ਤੇਰੀ ਬਖਸ਼ਿਸ਼। ਗੁਰੂ ਸਾਹਿਬ ਕੇ ਇਸ ਵਿਚਾਰਧਾਰਾ ਦੇ ਨੇ ਕਿ ਮੈਂ ਉਹਨਾਂ ਦੇ ਨਾਲ ਖੜੋਤਾ। ਇਸੇ ਕਰਕੇ ਗੁਰੂ ਸਾਹਿਬ ਨੇ ਕਈ ਵਾਰ ਆਪਣੇ ਆਪ ਨੂੰ ਸਾਧ ਨਾਨਕ ਵੀ ਆਖਿਆ, ਕਈ ਵਾਰ ਦੀਵਾਨਾ ਵੀ ਆਖਿਆ, ਕਈ ਵਾਰੀ ਮੂਰਖ ਵੀ ਆਖਿਆ, ਕਈ ਵਾਰੀ ਦਾਸ ਵੀ ਆਖਿਆ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ, ਪਰਮਾਤਮਾ ਦੇ ਸਾਹਮਣੇ ਤੇ ਮੈਂ ਸੇਵਕ ਹੀ ਹਾਂ, ਉਸਦੇ ਸਨਮੁਖ ਤੇ ਮੇਰੀ ਕੋਈ ਹਸਤੀ ਨਹੀਂ ਹੈ। ਇੱਥੇ ਵੀ ਸਤਿਗੁਰੂ ਇਹੀ ਗੱਲ ਕਹਿੰਦੇ ਨੇ ਕਿ ਮੇਰੀ ਕੋਈ ਤਾਕਤ ਨਹੀਂ ਕਿ ਪਰਮਾਤਮਾ ਦੀ ਇਸ ਅਨੰਤ ਰਚਨਾ ਦਾ ਮੈਂ ਕੋਈ ਹਿਸਾਬ ਕਿਤਾਬ ਤੁਹਾਡੇ ਸਾਹਮਣੇ ਰੱਖ ਸਕਾਂ। ਹਾਂ, ਇਹ ਉਹਦੀ ਬੇਅੰਤ ਰਚਨਾ ਹੈ ਤੇ ਇਹ ਸਵੀਕਾਰ ਕਰਨਾ। ਜਿਹਨੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਿੱਖਣੀ ਹੈ ਨਾ, ਉਹਨੂੰ ਇਹ ਮੰਨਣਾ ਪਏਗਾ ਕਿ ਉਸ ਦੀ ਰਚਨਾ ਦੇ ਅੰਦਰ ਮੂਰਖ ਵੀ ਹੈ ਤੇ ਇਹਨਾਂ ਨੂੰ ਵੀ ਇੱਥੇ ਰਹਿਣ ਦਾ ਅਧਿਕਾਰ ਹੈ। ਕੋਈ ਬੰਦਾ ਫੁੱਲਾਂ ਨਾਲ ਪ੍ਰੇਮ ਕਰਦਾ, ਆਖੇ ਕੰਡੇ ਨਹੀਂ ਹੋਣੇ ਚਾਹੀਦੇ। ਮੈਂ ਪਿੱਛੇ ਪੜ੍ਹਿਆ ਸੀ ਕਿ ਅਮੈਰੀਕਾ 'ਚ ਇੱਕ ਐਗਰੀਕਲਚਰ ਦੇ ਵਿਗਿਆਨੀ ਨੇ, ਉਹਨੇ ਕੋਸ਼ਿਸ਼ ਕੀਤੀ ਤੇ ਕੈਕਟਸ ਹੁੰਦੀ ਹੈ ਨਾ ਜਿਹਨੂੰ ਕੰਡੇ ਹੁੰਦੇ, ਥੋੜ੍ਹ ਵੀ ਕਹਿੰਦੇ ਉਹਨੂੰ, ਕਈ ਕਿਸਮ ਦੀ ਹੈ। ਉਹਨੇ 6-7 ਸਾਲ ਮਿਹਨਤ ਕਰਤੇ ਨਾ ਤੇ ਕੈਕਟਸ ਦੇ ਬੂਟੇ ਉੱਤੇ ਇੰਟਿਊਨ ਹੋ ਕੇ ਭਾਵਨਾ ਨਾਲ ਯਤਨ ਕਰਕੇ ਤੇ ਇੱਕ ਟਾਹਣੀ ਉਹਦੇ ਵਿੱਚ ਇਹੋ ਜਿਹੀ ਪੈਦਾ ਕਰ ਲਈ ਜਿਹਨੂੰ ਕੰਡੇ ਨਹੀਂ। ਕਿੰਨੀ ਮਿਹਨਤ ਕੀਤੀ ਉਸ ਬੰਦੇ ਨੇ ਤਾਂ ਕਿਤੇ ਇੱਕ ਸ਼ਾਖ ਮਾਮੂਲੀ ਜਿਹੀ ਪੈਦਾ ਹੋ ਸਕੀ ਕੰਡਿਆਂ ਤੋਂ ਬਿਨਾਂ। ਤੇ ਦੁਨੀਆਂ 'ਚ ਤਾਂ ਕੈਕਟਸ ਬਹੁਤ ਹੈ, ਮਨੁੱਖ ਜੀ ਕੀ ਤਾਕਤ ਹੈ? ਤੇ ਦੁਨੀਆਂ ਦੇ ਅੰਦਰ ਕਿਹੜੀ ਜਗ੍ਹਾ ਹੈ? ਫਿਰ ਇਸ ਧਰਤੀ ਦੀ ਗੱਲ ਨਹੀਂ, 50,000 ਤੋਂ ਵੀ ਵੱਧ ਧਰਤੀਆਂ ਤੇ ਸਾਇੰਸਦਾਨ ਕਹਿੰਦੇ ਨੇ ਹੈਗੀਆਂ ਨੇ, ਨਜ਼ਰ 'ਚ ਆ ਗਈਆਂ ਨੇ, ਉਸ ਤੋਂ ਭਰੇ ਬਹੁਤ ਨੇ। ਤੇ ਕਿੱਥੇ ਬੰਦਾ ਕਰੂੰਗਾ ਜੀ? ਮੈਂ ਹੁੰਝਾ ਮਾਰਦਿਆਂ ਸਾਰੇ ਮੂਰਖ ਕੱਢਦਿਆਂ ਕਿੱਥੋਂ ਕੱਢੇਗਾ? ਇਹ ਤਾਂ ਗੱਲ ਹੀ ਨਹੀਂ ਹੋਣੀ, ਇਹ ਉਹਦੀ ਰਚਨਾ ਦਾ ਭਾਗ ਨੇ। ਤੇ ਜਿਹੜਾ ਬੰਦਾ ਉਹਦੇ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਹੋਵੇਗਾ ਨਾ, ਉਹਨੂੰ ਸਾਰੀ ਟੋਟੈਲਿਟੀ ਜਿਹੜੀ ਹੈ, ਸਮੁੱਚੀ ਸ੍ਰਿਸ਼ਟੀ ਜਿਹੜੀ ਹੈ, ਉਹਨੂੰ ਸਵੀਕਾਰ ਕਰਨੀ ਪਵੇਗੀ। ਪਰਮਾਤਮਾ ਦੇ ਰਸਤੇ ਉੱਤੇ ਸਾਰਾ ਕੁਝ ਸਵੀਕਾਰ ਕਰਕੇ ਬੰਦਾ ਤੁਰ ਸਕਦਾ ਹੈ, ਹਿੰਮਤ ਚਾਹੀਦੀ ਹੈ। ਤੇ ਜੇ ਇਹ ਹਿੰਮਤ ਮਨੁੱਖ ਦੇ ਅੰਦਰ ਨਹੀਂ ਆਉਂਦੀ ਤੇ ਉਹ ਕਦੇ ਵੀ ਉਹਦੇ ਤੋਂ ਕੁਰਬਾਨ ਨਹੀਂ ਹੋਏਗਾ, ਕਿੰਤੂ ਕਰਦਾ ਰਹੇਗਾ, ਕਹਿੰਦਾ ਇੱਥੇ ਗਲਤੀ ਕੀਤੀ ਪਰਮਾਤਮਾ ਨੇ, ਆਹ ਨਹੀਂ ਠੀਕ ਕੀਤਾ। ਰੋਜ਼ ਅਸੀਂ ਕਰਦੇ ਹਾਂ, ਆਹ ਗੱਲ ਪਰਮਾਤਮਾ ਨੇ ਠੀਕ ਨਹੀਂ ਕੀਤੀ, ਮਾੜਾ ਜਿਹਾ ਮੈਨੂੰ ਕੰਡਾ ਚੁੱਭ ਗਿਆ, ਮੈਂ ਕਿਹਾ ਗੱਲ ਹੈ, ਸਵੇਰੇ ਨਿਤਨੇਮ ਕੀਤਾ ਸੀ, ਅੱਜ ਰੱਬ ਨੇ ਕੰਡਾ ਚੁੱਭ ਦਿੱਤਾ। ਅਸੀਂ ਤਾਂ ਸਮਝਦੇ ਹਾਂ ਕਿ ਮਾੜਾ ਜਿਹਾ ਧਰਮ ਕਰਮ ਕਰਕੇ ਤੇ ਰੱਬ ਦੀ ਕੁਦਰਤ ਨੂੰ ਬਦਲਣ ਦੀ ਸ਼ਕਤੀ ਸਾਡੇ ਅੰਦਰ ਆ ਗਈ ਹੈ। ਨਹੀਂ, ਇਹ ਗੱਲ ਹੋ ਨਹੀਂ ਸਕਦੀ, ਕਦੇ ਹੋਈ ਨਹੀਂ। ਤੇ ਅਸੀਂ ਉਸ ਗੱਲ ਦੀ ਆਸ ਰੱਖਦੇ ਹਾਂ। ਕਹਿੰਦੇ ਨੇ ਕਿਸੇ ਫਕੀਰ ਨੂੰ ਖਿਆਲ ਆ ਗਿਆ ਕਿ ਰੱਬ ਨੇ ਸਵਰਗ ਬਣਾਇਆ, ਬਹਿਸ਼ਤ ਸੁਖ, ਤੇ ਉਹਨੇ ਨਰਕ ਕਿਉਂ ਬਣਾਇਆ? ਕਿੰਤੂ ਕੀਤਾ ਉਹਨੇ ਜਿਵੇਂ ਅਸੀਂ ਕਰਦੇ ਹਾਂ ਕਿ ਸੋਚਦਾ ਰਿਹਾ, ਪਰ ਗੱਲ ਬਣੀ ਕੋਈ ਨਾ। ਰਾਤ ਨੂੰ ਉਹਨੂੰ ਸੁਪਨਾ ਆਇਆ, ਸੁਪਨੇ 'ਚ ਕੀ ਦੇਖਦਾ ਹੈ ਕਿ ਬਹਿਸ਼ਤ ਦਾ ਨਜ਼ਾਰਾ ਦੇਖਿਆ, ਕਹਾਣੀ ਹੈ, ਨਜ਼ਾਰਾ ਦੇਖਿਆ ਉਹਨੇ ਤੇ ਉਹਦੇ 'ਚ ਕੀ ਦੇਖਿਆ ਵੀ ਲੋਕ ਬੈਠੇ ਨੇ ਤੇ ਬੜੇ ਪਦਾਰਥ ਨੇ ਉਹਨਾਂ ਪਰ ਖਾਣ ਨੂੰ, ਫਲ ਫਰੂਟ ਵਧੀਆ ਸਭ ਕੁਛ, ਤੇ ਉਹਨਾਂ ਦੇ ਹੱਥ ਜਿਹੜੇ ਨੇ ਨਾ ਬੜੇ ਲੰਮੇ ਨੇ। ਹੁਣ ਜੇ ਇਹ ਹੱਥ ਜਿਹੜਾ ਨਾ ਲਿਮਿਟ 'ਚ, ਮਾਫ਼ ਕਰਨਾ ਮੈਨੂੰ, ਇਹ ਜੇ ਥੋੜ੍ਹਾ ਜਿਹਾ ਲੰਬਾ ਹੋ ਜਾਵੇ ਤੁਸੀਂ ਮੂੰਹ 'ਚ ਗੁਰਾਈ ਨਹੀਂ ਪਾ ਸਕਦੇ। ਪਰਮਾਤਮਾ ਦੀ ਕੁਦਰਤ ਨੂੰ ਅਸੀਂ ਸਮਝੇ ਨਹੀਂ, ਹਰ ਮਨੁੱਖ ਦੇ ਸਰੀਰ ਦੇ ਸਟਰਕਚਰ ਦੇ ਮੁਤਾਬਕ ਉਹਦੇ ਹੱਥ ਦੀ ਲੰਬਾਈ ਹੈ, ਜੇ ਉਹਦੇ ਤੋਂ ਪੱਟ ਹੋ ਜਾਵੇ ਤਾਂ ਨਹੀਂ ਮਨੁੱਖ ਚੱਲ ਸਕਦਾ, ਜੇ ਉਹ ਤੋਂ ਵਗਦੇ ਅਹਿਸਾਸ ਕਰਕੇ ਵੇਖਣਾ, ਪਰਮਾਤਮਾ ਦਾ ਤਾਂ ਅਸੀਂ ਸ਼ੁਕਰਗੁਜ਼ਾਰ ਕਰ ਹੀ ਨਹੀਂ ਸਕਦੇ। ਜੇ ਥੋੜ੍ਹਾ ਜਿਹਾ ਲੰਬਾ ਹੋ ਜਾਵੇ ਤਾਂ ਮੁਸ਼ਕਲ ਹੋ ਜਾਏਗੀ, ਇੱਥੇ ਜਾਏਗਾ ਮੂੰਹ 'ਚ ਬਹਿਣ ਕੇ, ਗੱਲ ਹੀ ਨਹੀਂ ਬਣੇਗੀ। ਹੱਥ ਲੰਬੇ ਹਾਂ ਤੇ ਕੀ ਹੋ ਰਿਹਾ? ਸਵਰਗ ਇੱਕ ਦੂਸਰੇ ਦੇ ਮੂੰਹ ਵਿੱਚ ਬੁਰਾਈਆਂ ਪਾ ਰਹੇ ਨੇ, ਕਿਉਂਕਿ ਆਪਣੇ ਮੂੰਹ 'ਚ ਆਪ ਨਹੀਂ ਪਾਈ ਜਾ ਸਕਦੀ, ਉਹ ਦੂਸਰੇ 'ਚ ਪਾ ਰਿਹਾ, ਉਹ ਦੂਸਰੇ 'ਚ ਪਾ ਰਿਹਾ, ਗੱਲ ਬੜੀ ਗਹਿਰੀ ਹੈ। ਫਿਰ ਉਹਨੇ ਨਰਕ ਦੇਖਿਆ, ਨਰਕ 'ਚ ਕੀ ਦੇਖਿਆ? ਉਸੇ ਤਰ੍ਹਾਂ ਹੀ ਸਭ ਕੁਝ ਮੌਜੂਦ ਹੈ, ਸਭ ਕੁਝ ਹੋ ਰਿਹਾ ਹੀ ਹੈ, ਹੱਥ ਵੀ ਲੰਬੇ ਨੇ, ਪਰ ਹੋ ਕੀ ਰਿਹਾ? ਹੋ ਰਿਹਾ ਕਿ ਹਰ ਇੱਕ ਆਪਣੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਆਪਣੇ 'ਚ ਵੀ ਨਹੀਂ ਪੈਂਦਾ ਤੇ ਦੂਸਰੇ ਦਾ, ਦੂਸਰੇ ਕੋਈ ਦੂਜੇ ਨੂੰ ਵੀ ਮਾਰ ਰਿਹਾ ਤੇ ਮੂੰਹ 'ਚ ਨਾ ਪੈ ਜਾਏ, ਬਸ ਇਤਨਾ ਹੀ ਫਰਕ ਹੈ। ਸਵਰਗ ਹੈ ਕਿ ਸਭ ਕੁਝ ਸਵੀਕਾਰ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਜੁੜ ਜਾਣਾ, ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜ ਜਾਣਾ, ਸਭ ਸੁੱਖ ਹੈ। ਅਤੇ ਨਰਕ ਹੈ, ਆਪ ਵੀ ਕੁਝ ਨਹੀਂ ਖਾਣਾ, ਦੂਜੇ ਨੂੰ ਵੀ ਕੁਝ ਨਹੀਂ ਖਾਣ ਦੇਣਾ, ਹਰ ਥਾਂ ਲੱਤ ਅੜਾਉਣੀ, ਰਜ਼ਾ ਵਿੱਚ ਰਾਜ਼ੀ ਨਹੀਂ ਰਹਿਣਾ, ਇਨਕਾਰੀ ਹੋਣਾ, ਸਿਰ ਫੇਰ ਹੀ ਜਾਣਾ। ਕਹਾਣੀ ਨੂੰ ਕਿ ਸਮਝ ਆ ਗਈ ਉਹ ਕਹਿਣ ਲੱਗਾ, ਇੱਥੇ ਕਹਾਣੀ ਮਨੁੱਖ ਦੀ ਉਹ ਥੋੜ੍ਹੀ ਜਿਹੀ ਜਿਹੜੀ ਇਹਨੂੰ ਸੁਤੰਤਰਤਾ ਮਿਲੀ ਉਹਨੇ ਵਿਗਾੜੀ ਹੋਈ ਹੈ। ਤੇ ਉਹਦੇ ਕਰਕੇ ਆ, ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹੀ ਨੁਕਤਾ ਸਮਝਾ ਰਹੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜਿਹੜਾ ਨਾ, ਉਸ ਦੀ ਰਚਨਾ ਦੇ ਅੰਦਰ ਸਭ ਕੁਝ ਹੈ, ਅਤੇ ਜਿਹਨੇ ਉਹਦੇ ਤੋਂ ਕੁਰਬਾਨ ਜਾਣਾ ਹੈ ਨਾ, ਜਿਹਨੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ, ਉਹਨੇ ਪਰਮਾਤਮਾ ਦੀ ਇਸ ਰਚਨਾ ਦੀ ਹਰ ਇੱਕ ਗੱਲ ਦੇ ਅੱਗੇ ਸਿਰ ਝੁਕਾਉਣਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਵੀ ਤੂੰ ਸਦਾ ਸਲਾਮਤ ਹੈ, ਬਾਕੀ ਚੀਜ਼ਾਂ ਜਿਹੜੀਆਂ ਨੇ ਆਉਣ ਜਾਣ ਵਾਲੀਆਂ ਨੇ। ਕਹਿੰਦੇ ਨੇ ਕਿਸੇ ਰਾਜੇ ਨੇ ਆਪਣੀ ਵਜ਼ੀਰ ਮੰਡਲੀ ਨੂੰ ਬੁਲਾ ਲਿਆ, ਆਖਣ ਲੱਗਾ ਕੋਈ ਐਸਾ ਨੁਸਖਾ, ਕੋਈ ਐਸਾ ਫਾਰਮੂਲਾ, ਕੋਈ ਐਸੀ ਸਿੱਖਿਆ ਜਿਹਦੇ ਨਾਲ ਜ਼ਿੰਦਗੀ ਦੇ ਸਭ ਦੁੱਖ ਜਿਹੜੇ, ਸਭ ਔਕੜਾਂ ਜਿਹੜੀਆਂ ਨੇ, ਉਹਨਾਂ ਨੂੰ ਭੁੱਲ ਜਾਣ ਦਾ, ਉਹਨਾਂ ਤੋਂ ਉੱਚੇ ਉੱਠਣ ਦਾ ਅਹਿਸਾਸ ਪੈਦਾ ਹੋ ਜਾਏ, ਲੱਭੋ, ਭਾਲ ਕਰੋ। ਬੜੀ ਮੁਸ਼ਕਿਲ 'ਚ ਫਸ ਗਏ, ਭਾਲ ਕੀਤੀ, ਉਹਨਾਂ ਨੇ ਇੱਕ ਫਕੀਰ ਫੜ ਲਿਆਂਦਾ, ਉਹਨੂੰ ਕਹਿਣ ਲੱਗੇ ਵੀ ਰਾਜੇ ਨੂੰ ਕੁਛ ਦੱਸਣਾ। ਕਹਿਣ ਲੱਗਾ ਕੋਈ ਗੱਲ ਨਹੀਂ, ਕਰਦੇ ਹਾਂ ਗੱਲ। ਉਹਨੇ ਇੱਕ ਪੁਰਜ਼ੇ ਉੱਤੇ ਦੋ ਅੱਖਰ ਲਿਖ ਕੇ ਅਤੇ ਕਹਿਣ ਲੱਗਾ ਵੀ ਇਹ ਸਧਾਰਨ ਪੁਰਜ਼ਾ ਨਹੀਂ ਹੈ, ਸਧਾਰਨ ਗੱਲ ਨਹੀਂ ਹੈ, ਇਹ ਉਦੋਂ ਖੋਲ੍ਹਣਾ ਜਦੋਂ ਕਿਤੇ ਬਹੁਤ ਸਮਝੋ ਵੀ ਹੁਣ ਬੇਵੱਸੀ ਹੋ ਗਈ, ਕੁਛ ਨਹੀਂ ਨਜ਼ਰ ਆ ਰਿਹਾ, ਇਹਨੂੰ ਉਸ ਵੇਲੇ ਖੋਲ੍ਹ ਕੇ ਪੜ੍ਹਨਾ। ਐਂ ਨਹੀਂ ਵੀ ਮਾੜੀ ਜਿਹੀ ਸਿਰ ਪਿੰਡੋਈ ਤਾਂ ਖੋਲ੍ਹ ਕੇ ਪੜ੍ਹ ਲਓ, ਨਹੀਂ, ਜਿਸ ਵੇਲੇ ਵੇਖੋ ਵੀ ਹੁਣ ਸਾਰੇ ਪਾਸੇ ਹਨੇਰਾ ਹੀ ਹੁੰਦਾ, ਠੀਕ ਹੈ। ਕਹਿੰਦੇ ਨੇ ਉਹਦੇ ਦੇਸ਼ 'ਤੇ ਹਮਲਾ ਹੋ ਗਿਆ, ਦੁਸ਼ਮਣ ਉਹਦੇ ਪਿੱਛੇ ਅੱਗੇ ਅੱਗੇ ਦੌੜਿਆ ਖੜਦਾ, ਬੜੀ ਮੁਸੀਬਤ 'ਚ ਫਸਿਆ, ਅਤੇ ਉਹਨੇ ਵੇਖਿਆ ਵੀ ਹੁਣ ਤਾਂ ਮੇਰੀ ਜਾਨ ਖਤਰੇ 'ਚ ਹੈ, ਮਰਨ ਹੀ ਵਾਲਾ ਵਾ, ਪੜ੍ਹ ਕੇ ਤਾਂ ਵੇਖ ਲਾਂ ਲਿਖ ਕੇ ਕੀ ਦਿੱਤਾ। ਅਤੇ ਲਿਖਿਆ ਕੀ ਸੀਗਾ ਵੀ ਇਹ ਵੀ ਬੁਝਮ ਜਾਏਗਾ, ਯਾਨੀ ਕਿ ਕੋਈ ਚੀਜ਼ ਵੀ ਰਹਿਣ ਵਾਲੀ ਨਹੀਂ, ਸੁੱਖ ਆਏਗਾ ਉਹਨੇ ਵੀ ਲੰਘ ਜਾਣਾ, ਦੁੱਖ ਆਏਗਾ ਉਹਨੇ ਵੀ ਲੰਘ ਜਾਣਾ, ਕੋਈ ਚੀਜ਼ ਸਥਿਰ ਨਹੀਂ ਹੈ। ਜਦੋਂ ਇਹ ਭਾਵ ਮਨੁੱਖ ਦੇ ਅੰਦਰ ਆ ਜਾਏਗਾ ਨਾ, ਤਾਂ ਫਿਰ ਉਹ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਉਹਦੀ ਸਮਝ 'ਚ ਆ ਜਾਏਗੀ ਵੀ ਸੁੱਖ ਆਇਆ ਵੀ ਚਲਾ ਜਾਏਗਾ, ਦੁੱਖ ਆਇਆ ਇਹ ਵੀ ਚਲਾ ਜਾਏਗਾ, ਕਿਹੜੀ ਚੀਜ਼ ਹੈ ਜਿਹੜੀ ਸਦਾ ਸਥਿਰ ਰਹਿੰਦੀ ਆ, ਜ਼ਿੰਦਗੀ ਮਿਲੀ ਹੈ ਵੀ ਨਹੀਂ ਜਿਹੜੀ। ਅਤੇ ਫਿਰ ਮਨੁੱਖ ਕਹੇਗਾ ਵੀ ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਹੈ ਉਹ ਭਲਾ ਹੈ। ਫਿਰ ਬੰਦਾ ਜੇ ਚੋਰ ਨਿੰਦਕ ਸਾਰੇ ਵੇਖੇਗਾ ਨਾ, ਤਾਂ ਉਹਨਾਂ ਨੂੰ ਵੀ ਰੱਬ ਦੀ ਰਚਨਾ ਦਾ ਅੰਗ ਮੰਨੇਗਾ। ਕਬੀਰ ਦਾ ਮੈਂ ਜ਼ਿਕਰ ਕਰ ਰਿਹਾ ਸਾਂ, ਕਬੀਰ ਸਾਹਿਬ ਉਸੇ ਸ਼ਬਦ ਵਿੱਚ ਕਹਿੰਦੇ ਆ, ਅਵਲ ਅੱਲਾ ਨੂਰ ਉਪਾਇਆ ਪੜ੍ਹਦੇ ਹਾਂ ਅਸੀਂ, ਸ਼ਬਦ ਦੀ ਗਹਿਰਾਈ ਵਿੱਚ ਉਤਰਨ ਦੀ ਆਪਾਂ ਕੋਸ਼ਿਸ਼ ਕਰਿਆ ਕਰੀਏ, ਅਸੀਂ ਤਾਂ ਪੜ੍ਹਨਾ ਵੀ ਨਹੀਂ ਠੀਕ ਸਮਝ ਸਕੇ, ਅਜੇ ਗਹਿਰਾਈ ਤਾਂ ਬਹੁਤ ਦੂਰ ਦੀ ਗੱਲ ਹੈ। ਅਤੇ ਕਬੀਰ ਕਹਿੰਦੇ ਆ, ਕਹਿੰਦੇ ਨੇ ਮਾਟੀ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕੱਛ ਪੋਚ ਮਾਟੀ ਕੇ ਭਾਂਡੇ। ਪੋਚ ਕਹਿੰਦੇ ਨੇ ਔਗੁਣ ਨੂੰ, ਦੋਸ਼ ਨੂੰ, ਨੁਕਸ ਨੂੰ। ਕਹਿੰਦੇ ਨੇ ਨਾ ਕੱਛ ਪੋਚ ਮਾਟੀ ਕੇ ਭਾਂਡ, ਨਾ ਕੱਛ ਪੋਚ ਕੁੰਭਾਰੈ, ਕੁੰਭਾਰ ਕੌਣ ਹੈ, ਪਰਮਾਤਮਾ ਅਤੇ ਮਿੱਟੀ। ਕਹਿੰਦੇ ਨਾ ਇਹਨਾਂ ਤੱਤਾਂ ਦਾ ਦੋਸ਼ ਹੈ, ਨਾ ਪਰਮਾਤਮਾ ਦਾ ਕੋਈ ਦੋਸ਼ ਹੈ, ਇਹ ਉਸਨੇ ਰਚਨਾ ਦਾ ਸੁਭਾਅ ਹੀ ਇਸ ਤਰ੍ਹਾਂ ਬਣਾਇਆ ਹੈ, ਉਸ ਕੁੰਭਾਰ ਨੇ ਹੀ ਕੋਈ ਗਲਤੀ ਨਹੀਂ ਕੀਤੀ, ਇਹ ਖੇਲ ਹੀ ਇਸ ਤਰ੍ਹਾਂ ਦਾ ਹੈ। ਅਤੇ ਕੋਈ ਖੇਲ ਵੀ ਜਿਹੜਾ ਨਾ, ਉਹ ਸਿਰਫ ਜਿੱਤ ਦੇ ਅਸੂਲਾਂ ਨਾਲ ਨਹੀਂ ਚੱਲਦਾ, ਉਹਦੇ ਵਿੱਚ ਹਾਰ ਦੀਆਂ ਵੀ ਕੁਛ ਗੱਲਾਂ ਆਉਂਦੀਆਂ ਨੇ, ਉਹਦੇ 'ਚ ਫਾਊਲਸ ਵੀ ਆਉਂਦੇ ਨੇ, ਉਹ ਵੀ ਉਸ ਖੇਡ ਦਾ ਭਾਗ ਨੇ, ਔਰ ਦੁਨੀਆ ਦੀ ਕੋਈ ਖੇਡ ਨਹੀਂ ਜਿਹਦੇ 'ਚ ਫਾਊਲਸ ਨਾ ਹੋਣ। ਅਤੇ ਇਹ ਸੰਸਾਰ ਦਾ ਖੇਲ ਵੀ ਇਸੇ ਤਰ੍ਹਾਂ ਹੀ ਹੈ, ਖੇਲ ਵੀ ਤਮਾਸ਼ਾ ਹੈ, ਅਤੇ ਤਮਾਸ਼ੇ ਵਿੱਚ ਇਹਨਾਂ ਚੀਜ਼ਾਂ ਦਾ ਹੋਣਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ, ਚੱਲ ਨਹੀਂ ਸਕਦਾ, ਸਾਡੇ ਵਾਸਤੇ ਇਹ ਜ਼ਿੰਮੇਵਾਰੀ ਹੈ, ਲੇਕਿਨ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਹ ਖੇਲ ਹੈ, ਇਹ ਤਮਾਸ਼ਾ ਹੈ, ਅਤੇ ਅਸੀਂ ਕਿਉਂਕਿ ਇਹਨੂੰ ਤਮਾਸ਼ਾ ਨਹੀਂ ਸਮਝਦੇ, ਅਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੋਈ ਨਹੀਂ, ਇਸ ਕਰਕੇ ਅਸੀਂ ਕਦਮ ਕਦਮ 'ਤੇ ਕਿੰਤੂ ਕਰਦੇ ਹਾਂ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਭਾਈ ਇਸ ਰਚਨਾ ਦੇ ਅੰਦਰ ਅਸੰਖ ਮੂਰਖ ਅੰਧ ਘੋੜ ਹੋਰ ਅੰਨੇ, ਸਿਰਫ ਅੱਖਾਂ ਦੇ ਅੰਨੇ ਨਹੀਂ, ਜਿਹੜੇ ਮਾਨਸਿਕ ਬ੍ਰਿਤੀ ਕਰਕੇ ਸੋਚ ਕਰਕੇ ਵੀ ਕੁੰਜ ਜ਼ਿਹਨ ਨੇ, ਜਿਹੜੇ ਸਹੀ ਗੱਲ ਜਿਹੜੀ ਉਸਨੂੰ ਸਮਝਣ ਦੀ ਕਿਹਦੇ ਲੋਕ ਨੇ, ਅਵਤਾਰ ਪੈਗੰਬਰ ਜ਼ੋਰ ਲਾ ਲਾ ਕੇ ਥੱਕ ਗਏ, ਅਤੇ ਉਹ ਮੂਰਖਤਾ ਦੀ ਗੱਲ ਉਵੇਂ ਚਲਾਈ ਜਾ ਰਹੇ ਨੇ, ਉਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ, ਅਣਗਿਣਤ ਚੋਰ ਹਨ, ਹਰਾਮਖੋਰ ਨੇ, ਹਕ ਹਲਾਲ ਦੀ ਕਮਾਈ ਨਹੀਂ, ਖੋਹ ਖਿੰਜ ਕੇ ਸਮਾਜ 'ਚ ਇੱਧਰ ਉੱਧਰ ਗੜਬੜ ਕਰਕੇ ਸਭ ਕੁਝ ਕਰਦੇ ਆ। ਅਸੰਖ ਅਮਰ ਕਰ ਜਾਹੇ ਜ਼ੋਰ, ਕਹਿੰਦੇ ਅਣਗਿਣਤ ਲੋਕ ਨੇ ਜਿਹੜੇ ਇਸ ਸੰਸਾਰ ਵਿੱਚ ਹੁਕਮ ਕਰਕੇ, ਸਮਝਦੇ ਅਸੀਂ ਮਾਲਕ ਹਾਂ, ਆਪਣਾ ਜ਼ੋਰ ਕਰਕੇ ਦੁਨੀਆ ਨੂੰ ਤਾਕਤ ਵਿਖਾ ਕੇ ਦਮਜਮੇ ਮਾਰ ਕੇ ਤੁਰ ਜਾਂਦੇ, ਰਹਿੰਦੇ ਕੋਈ ਨਹੀਂ। ਅਸੰਖ ਗਲ ਵੱਢ ਹੱਤਿਆ ਕਮਾਹੇ, ਅਨੇਕ ਲੋਕ ਹਨ ਜਿਹੜੇ ਗਲ ਵੱਢਣ ਵਾਲੇ ਨੇ, ਜਿਹੜੇ ਦੂਜਿਆਂ ਦਾ ਤੋਹ ਨਹੀਂ ਪੀਣ ਉੱਤੇ ਕੁੱਲੇ ਹੋਏ ਨੇ, ਅਤੇ ਹੱਤਿਆ ਕਰਦੇ ਨੇ ਬੰਦਿਆਂ ਦੀ, ਮਨੁੱਖਾਂ ਦੀ, ਜੀਵਾਂ ਦੀ, ਜਿਹੜਾ ਵੀ ਉਹਨਾਂ ਨੂੰ ਲੱਕ ਹੋਵੇ ਉਹ ਅਗਲੇ ਦਾ ਲਹੂ ਚੂਸਣ ਦੀ ਕੋਸ਼ਿਸ਼ ਕਰਦੇ ਆ। ਅਸੰਖ ਪਾਪੀ ਪਾਪ ਕਰ ਜਾਏ, ਅਣਗਿਣਤ ਹਨ ਜਿਹੜੇ ਪਾਪ ਕਰਮ ਕਰਦੇ ਆ, पाप करके संसार विचो तुर जाते ने। असंख कूड़े आर कूड़े फिराए अनगिणत हैं जिन्हां ने जिंदगी च कूड़ ही कूड़ कट्ठा किया है ते कूड़ वेची तुरे फिरदे ने जमण मरण च पै हुए ने। असंख मलेश मल पख खाए, मलेश तो मतलब है मल इच्छा, माड़ी बुद्धि वाले, माड़ी इच्छा रखने वाले, तो उन्हें काम की गंदगी पखना, माड़े ख्यालात, माड़ा व्यार, हर वेले माड़ी सोच, कहते ने वह भी संसार विच तुरे फिरदे ने। असंख निंदक सिर करें पार, अनगिणत हैं निंदक हैं जिहड़े अपने सिर उत्ते निंदा कर करके ते भार चुकी जाते, बोझ बनाई जाते ने अपने उत्ते। सतगुरु कहते ने यह सब वाहिगुरु अकाल पुरख की रचना का अनगिणत भाग ने, असंख ने भी, इन्हों की भी आप गिणती नहीं कर सकते। कई लोगों ने गिणती करने की कोशिश की है, कहते जे इन्ने किस्म के पापी होंगे ने, इन्ने किस्म के चोर होंगे ने, यह सब मनोकल्पित गिणतियां हैं। सतगुरु कहते परमात्मा की रचना दे तुसी किसे अंग की भी गिणती नहीं कर सकते। कोई स्टार्स की गिणती कर रहा है, कोई धरती की गिणती कर रहा है, कोई हवा पानी मेजरमेंट कई कुछ करने की कोशिश कर रहा है। एक विचारवान ने बड़ी वधिया गल कही है, वह कहते हैं जो माया का चक्कर है ना, माया का चक्कर सिर्फ इतना ही है कि मनुख गिणती मिणती जिहड़ी भी चीज़ में परमात्मा की कुदरत को मनुख माप तोल में जिन्ना चिर रखने की कोशिश करता उन्ना चिर मायावादी है, चाहे वह साइंटिस्ट है, चाहे वह धार्मिक है, उन्ना चिर दार्शनिक नहीं, परमात्मा की भगती वाला नहीं, उन्ना चिर मायावादी है जिन्ना चिर परमात्मा की सत्ता गिण मिण की कोशिश करता है चाहे किसी पहलू तो भी। इस करके कोई चोरां निंदकां की लिस्ट बनाने की कोशिश करेगा तो वह भी उस दायरे च है, कोई साधा की लिस्ट बनाने की कोशिश करेगा वह भी उस दायरे में है, क्योंकि वह इस कोशिश में है कि परमात्मा की इस रचना का कोई हिसाब किताब कर सकता। भगत नहीं है वह, पंच नहीं है वह, गुरमुख नहीं है वह, संत जन नहीं है। इस करके सतगुरु सच्चे पातशाह कहते हैं असंख मलेश मल पख खाए, असंख निंदक सिर करह भार, नानक नीच कह विचार, वारिया न जावा एक वार, जो तुद पावै साई भली कार, तू सदा सलामत निरंकार। कहिंदे ने निमाणा नानक पाई ये विचार तुहाडे नाल सांझे कर रहा है, मेरी कोई ताकत नहीं कि मैं उस परमात्मा की गल मुकम्मल तुहाडे नाल सांझी कर सकां, मैं ते उहदे तों एक वारी सदके होण जोगा भी नहीं। इस करके भाई मैं ते इहो कहिंदा भी हे निरंकार तू सदा रहण वाला है, तेरी रचना बेअंत है, ते मैं तेनू जो कुछ पाउंदा उसे नू सर खसरे खम तस्लीम करदा, मैं उहदे अगे सिर चुकाउंदा भी जो तुद भावै नानका साई गल चंगी, जो तुद भावै साई भली कार, वारिया ना जावा एक बार। सतगुरु सच्चे पातशाह जी ने इस पौड़ी अंदर इस भाव को उजागर किया है। अगली पौड़ी के अंदर असंख नाम असंख थाम की चर्चा है, आने वाले समय अंदर वो चर्चा करने का यतन किया जाएगा। वाहिगुरु जी का खालसा, वाहिगुरु जी की फतेह।